ਸਮੇਂ ਤੋਂ ਲਾ ਕੇ ਹੁਣ ਤਾਈ ਗੁਰਬਾਣੀ ਦੇ ਕੀਰਤਨ ਦਾ ਤੇ ਵਿਚਾਰਾਂ ਦਾ ਲਾਭ ਉਠਾਇਆ ਹੈ। ਬਾਕੀ ਕੁਝ ਥੋੜਾ ਜਿਹਾ ਸਮਾਂ ਆਪਣੇ ਪਾਸ ਹੋਰ ਹੈ, ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸ਼ਬਦ ਵਿੱਚ ਰਸਨਾ ਨੂੰ ਲਗਾ ਕੇ ਸਫਲੀ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ। ਤੀਸਰੇ ਪਾਸੇ ਸਭ ਬੀਬੀਆਂ ਗੱਜ ਵੱਜ ਕੇ ਬੋਲਣ ਦੀ ਖੇਚਲ ਕਰਿਆ ਕਰੋ। ਜਿਨ ਕਲ ਰਾਖੀ ਮੇਰੀ Oh,
ਸਰੀਰ ਬੜੇ ਬੜੇ ਕੱਦਾਵਰ ਨਵੇ ਤਕੜੇ ਹੁੰਦੇ ਸਨ
ਹਕੀਮ ਲੋਕ ਬੜੇ ਬੜੇ ਫੁੜੇ ਬਣਾ ਕੇ ਉਹਨਾਂ ਦਿੰਦੇ, ਦਵਾਈ ਖਾ ਕੇ ਉਹਨੂੰ ਸ਼ਫਾ ਪ੍ਰਾਪਤ ਹੁੰਦੀ ਤੇ ਲੋਕਾਂ ਦੀਆਂ ਤਬੀਅਤਾਂ ਉਦੋਂ ਸੂਖਮ ਹੋ ਗਈਆਂ। ਡਾਕਟਰੀ ਚਲਦੀ, ਐਲੋਪੈਥੀ ਚੱਲ ਪਈ, ਉਦੋਂ ਵੀ ਲੋਕਾਂ ਦੀਆਂ ਤਬੀਅਤਾਂ ਬਹੁਤ ਸੂਖਮ ਹੋ ਗਈਆਂ। ਹੋਮਿਓਪੈਥੀ ਚੱਲ ਪਈ, ਦੋ ਚਾਰ ਗੋਲੀਆਂ ਜਾਂ ਦੋ ਚਾਰ ਡ੍ਰੋਪਸ ਦਵਾਈ ਦੇ ਉਤਨਾ ਹੀ ਫਾਇਦਾ ਕਰਦੇ ਹਨ ਜਿਤਨਾ ਵੱਡੇ ਵੱਡੇ ਕੂੜੇ ਕਰਦੇ ਹੁੰਦੇ। ਇਸੀ ਤਰ੍ਹਾਂ ਪਹਿਲੇ ਸਮੇਂ ਲੋਕਾਂ ਦੇ ਸਰੀਰ ਨਰੋਏ, ਕੱਦਾਵਰ, ਉਮਰਾਂ ਵੱਡੀਆਂ ਹੁੰਦੀਆਂ। ਜੀਵਾਂ ਦੀ ਕਲਿਆਣ ਦਾ ਉਪਾਅ ਰੂਹਾਨੀ ਬਜ਼ੁਰਗਾਂ ਨੇ ਤਪੱਸਿਆ, ਪ੍ਰਾਣਾਯਾਮ ਆਦਿ ਚਲਾਇਆ, ਜੋ ਕਿ ਇਸ ਸਮੇਂ ਦੇ ਲੋਕਾਂ ਨੂੰ ਹੋਣਾ ਮੁਹਾਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਸੋ ਇਸ ਗੱਲ ਅਨੁਭਵ ਕਰਦਿਆਂ ਗੁਰੂ ਜੀ ਨੇ ਸੌਖਾ ਰਸਤਾ ਜੀਵਾਂ ਦੀ ਕਲਿਆਣ ਦਾ, ਨਾਮ ਦਾ ਨਿਸ਼ਨਾਮ, ਗੁਰਸਿੱਖੀ ਭਗਤੀ ਮਾਰਗ ਦੁਆਰਾ ਚਲਾਇਆ। ਪ੍ਰਾਣਾਯਾਮ ਦੀ ਬਜਾਏ ਗੁਰੂ ਜੀ ਨੇ ਨਾਮ ਸਿਮਰਨ, ਉਸ ਦੀਆਂ ਜੁਗਤੀਆਂ ਉਕਤੀਆਂ, ਇਹਨਾਂ ਰਾਹੀਂ ਦਸਵੇਂ ਦੁਆਰ ਬਿਰਤੀ ਨੂੰ ਪਹੁੰਚਾਉਣ ਦਾ ਯਤਨ ਕੀਤਾ, ਜੋ ਕਿ ਪਹਿਲੇ ਸਮਿਆਂ 'ਚ ਪ੍ਰਾਣ ਦਸਵੇਂ ਦੁਆਰ ਚੜਾਉਂਦੇ ਸਨ। ਔਰ ਤਪੱਸਿਆ ਦੀ ਬਜਾਏ ਆਪ ਜੀ ਨੇ ਸੇਵਾ ਨੂੰ ਮੁੱਖ ਰੱਖਿਆ। ਜੋ ਕਠਨ ਤਪੱਸਿਆ ਸੇਵਾ ਆਦਿ ਕਰਕੇ ਮਨ ਦੀ ਸ਼ੁੱਧੀ ਹੁੰਦੀ ਹੈ, ਪ੍ਰਾਣਾਯਾਮ ਕਰਕੇ ਮਨ ਦੀ ਸਥਿਤੀ ਹੁੰਦੀ, ਸੋ ਇਹ ਸਿਮਰਨ ਦੁਆਰਾ ਸਹਿਜੀ ਹੁੰਦੀ ਹੈ। ਆਪ ਜੀ ਨੇ ਇਸ ਮਾਰਗ ਤੇ ਚਲਾ ਕੇ ਜੀਵਾਂ ਦੀ ਕਲਿਆਣ ਕੀਤੀ। ਗੁਰੂ ਨਾਨਕ ਜੀ ਸੰਸਾਰ ਦਾ ਉਧਾਰ ਕਰਨ ਵਾਸਤੇ 57 ਨਵਾਂ ਖੰਡਾਂ ਵਿੱਚ ਵਿਚਰਦੇ ਰਹੇ। ਆਪ ਜੀ ਇੱਕ ਥਾਂ ਬੈਠੇ ਹੋਏ ਸ਼ਬਦ ਦਾ ਉਚਾਰਨ ਕਰਦਿਆਂ ਮਰਦਾਨਾ ਰਬਾਬ ਵਜਾ ਰਿਹਾ ਹੈ। Thank you. ਸਾਇਓ ਲੋਇਣਾ ਅੰਤਰ ਬਾਹਰ ਖਟ 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 ਕੀ ਤੁਤ ਤੂੰ ਹੀ ਮੋਹਣਾ ਸ਼ਬਦਾਂ ਬਾਰ ਬਾਰ ਗੁਰੂ ਬਾਬਾ ਜੀ ਨੇ ਆਲਾਪ ਕੇ ਉਚਾਰਨ ਕੀਤਾ ਮਰਦਾਨੇ ਨੇ ਰਬਾਬ ਵਜਾਇਆ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ ਜਿਸ ਜਿਸ ਵਸਤੂ ਨਾਲ ਰਿਸ਼ਤਾ ਟੱਚ ਹੋਇਆ ਉਸ ਵਸਤੂ ਨੂੰ ਸ਼ੁੱਧੀ ਤੇ ਪਵਿੱਤਰਤਾ ਹਾਸਲ ਹੋਈ ਇੱਕ ਮੁਰਦਾ ਜਿਸ ਵੱਲ ਕਿਸ ਤੇ ਦੁਬਲਾ ਬਘਿਆੜ ਆਇਆ ਉਸਦੇ ਚਾਰ ਫੇਰੇ ਫਿਰ ਕੇ ਮੁੜ ਗਿਆ ਖਾਦਾ ਨਹੀਂ ਦੁਬਾਰਾ ਆਇਆ ਪੈਰਾਂ ਤੋਂ ਲਾ ਕੇ ਸਿਰ ਤੱਕ ਕੱਲੇ ਕੱਲੇ ਅੰਗ ਨੂੰ ਸੁੰਘਿਆ ਫਿਰ ਨਹੀਂ ਖਾਦਾ ਫਿਰ ਮੁੜ ਗਿਆ ਇਹ ਕੌਤਕ ਮਰਦਾਨਾ ਦੇਖ ਰਿਹਾ ਸੀ ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ ਸ਼ੰਕਾ ਪੈਦਾ ਹੋਣ ਦੇ ਕਾਰਨ ਮਰਦਾਨੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਗਰੀਬ ਨਵਾਜ਼ ਆਪ ਜੀ ਦੇ ਪਿਛਲੇ ਪਾਸੇ ਇੱਕ ਕੌਤਕ ਦੇਖਿਆ ਇਉਂ ਦੇਖ ਕੇ ਮੇਰੇ ਚਿੱਤੇ ਸ਼ੰਕਾ ਪੈਦਾ ਹੋ ਗਿਆ ਬਘਿਆੜ ਤਾਮਸੀ ਜੋਨੀ ਦਾ ਜਾਨਵਰ ਜਿਸਦੀ ਖੁਰਾਕ ਹੀ ਕੁਦਰਤ ਨੇ ਮਾਂਸ ਬਣਾਇਆ ਬੜਾ ਦੁਬਲਾ ਕਿਸਤਕਾ ਲੱਗਿਆ ਪਤਲੇ ਨਿਕਲੇ ਮੁਰਦਾ ਪਿਆ ਹੈ ਪਹਿਲੇ ਦੇ ਚਾਰ ਫੇਰੇ ਫਿਰ ਕੇ ਮੁੜ ਗਿਆ ਨਹੀਂ ਖਾਦਾ ਦੁਬਾਰਾ ਪੰਜ ਚਾਰ ਕਦਮ ਜਾ ਕੇ ਫਿਰ ਮੁੜਿਆ ਫਿਰ ਪੈਰਾਂ ਤੋਂ ਲਾ ਕੇ ਕੱਲੇ ਕੱਲੇ ਅੰਗ ਨੂੰ ਸਿਰ ਤੱਕ ਸੁੰਘਿਆ ਫਿਰ ਨਹੀਂ ਖਾਦਾ ਮੁੜਿਆ ਜਾ ਰਿਹਾ ਇਹ ਕੀ ਕਾਰਨ ਹਾਲਾਂਕਿ ਬੜਾ ਭੁੱਖਾ ਤੇ ਦੁਬਲਾ ਲੱਕਾ ਲੱਗਿਆ ਪ੍ਰਤੀਤ ਹੁੰਦਾ ਗੁਰੂ ਜੀ ਨੇ ਹੁਕਮ ਕੀਤਾ ਮਰਦਾਨਿਆ ਆਵਾਜ਼ ਦੇ ਬਘਿਆੜ ਨੂੰ ਉਹਦੀ ਜ਼ਬਾਨੀ ਸੁਣੇ ਤਾਂ ਤੈਨੂੰ ਬਹੁਤਾ ਲਾਭ ਹੋਵੇ ਆਵਾਜ਼ ਦਿੱਤੀ ਗਈ ਬਘਿਆੜ ਮੁੜਿਆ ਆ ਕੇ ਸਿਰ ਨਵਾ ਕੇ ਬੈਠ ਗਿਆ ਹੁਕਮ ਹੋਇਆ ਪੁੱਛ ਮਰਦਾਨਾ ਜੋ ਕੁਛ ਪੁੱਛਣਾ ਬਘਿਆੜ ਨੂੰ ਪੁੱਛਿਆ ਕੀ ਕਾਰਨ ਮੁਰਦਾ ਤੇਰੀ ਖੁਰਾਕ ਸੀ ਉਸਨੂੰ ਕਿਉਂ ਨਹੀਂ ਖਾਧਾ ਹਾਲਾਂਕਿ ਤੇਰਾ ਸਰੀਰ ਦੁਬਲਾ ਲੱਕਾ ਲੱਗਿਆ ਪਤਲੀਆਂ ਨਿਕਲਿਆ ਭੁੱਖਾ ਪ੍ਰਤੀਤ ਹੁੰਦਾ ਹੈ ਆਪ ਦੁਬਾਰਾ ਫਿਰ ਸਾਰੇ ਸਰੀਰ ਨੂੰ ਸੁੰਘ ਕੇ ਮੁੜ ਗਿਆ ਫਿਰ ਨਹੀਂ ਖਾਧਾ ਇਹ ਜ਼ਰਾ ਖੋਲ ਕੇ ਦੱਸ ਇਹਦਾ ਕੀ ਭੇਦ ਹੈ ਜਾਨਵਰ ਆਪਣੀ ਆਪਣੀ ਬੋਲੀ ਬੋਲਦੇ ਸਮਝਦੇ ਹਨ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ ਉਸ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਜਿਉਂ ਤਾਕਤ ਆਈ ਜਿਵੇਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ ਅੱਠਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੀ ਉਮਰ 70 ਸਾਲ ਦੇ ਦਰਮਿਆਨ ਲੇਕਿਨ ਜੋਤ ਗੁਰੂ ਨਾਨਕ ਦੀ ਜੋਤ ਸਾਈ ਜੁਗ ਸਾਹਿ ਕਾਇਆ ਫਿਰ ਪਲਟੀ ਹੈ ਜਿਵੇਂ ਇੱਕ ਬਾਦਸ਼ਾਹ ਆਪਣੀ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਕੇ ਤਖ਼ਤ ਉੱਪਰ ਆ ਬਹਿੰਦਾ ਇਸੀ ਤਰ੍ਹਾਂ ਬਾਦਸ਼ਾਹ ਉਹੀ ਹੁੰਦਾ ਹੈ ਪੁਸ਼ਾਕ ਵਿੱਚ ਫਰਕ ਹੁੰਦਾ ਹੈ ਜਿਸਮ ਰੂਪੀ ਪੁਸ਼ਾਕ ਹੈ ਲੇਕਿਨ ਜੋਤ ਉਹੀ ਹੈ ਗੁਰੂ ਨਾਨਕ ਯੂੰ ਅੱਠਵੇਂ ਰੂਪ ਦੇ ਵਿੱਚ ਆਪ ਜੀ ਕੀਰਤਪੁਰ ਤੋਂ ਦਿੱਲੀ ਨੂੰ ਆ ਰਹੇ ਹਨ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਔਰ ਖਾਣਾ ਵਰਤਾਉਣ ਵਾਸਤੇ ਕੁਛ ਕੁਛ ਕਰਨ ਵਾਸਤੇ ਆਪ ਜੀ ਉਸ ਸਮੇਂ ਰਸਤੇ ਅੱਛੇ ਨਹੀਂ ਸਨ ਜੰਗਲਾਤ ਹੁੰਦੇ ਬਹੁਤੇ ਥੋੜਾ ਥੋੜਾ ਸਫ਼ਰ ਕਰਦੇ ਕਿਤੇ ਇੱਕ ਦਿਨ ਕਿਆਮ ਕਰ ਦਿੰਦੇ ਕਿਤੇ ਦੋ ਦਿਨ ਕਿਤੇ ਕਿਤੇ ਜ਼ਿਆਦਾ ਵੀ ਕਰ ਦਿੰਦੇ ਪੰਜੋਖਰਾ ਨਾਮ ਕਰਕੇ ਅੰਬਾਲੇ ਤੋਂ ਚੜ੍ਹਦੀ ਵੱਲ ਨੂੰ 5 ਮੀਲ ਦੇ ਫਾਸਲੇ ਤੇ ਬੜਾ ਪਾਰਾ ਕਸਬਾ ਹੈ ਉੱਥੇ ਆਪ ਨੇ ਕਈ ਦਿਨ ਕਿਆਮ ਰੱਖਿਆ ਦੋ ਵੇਲੇ ਕੀਰਤਨ ਹੁੰਦਾ ਹੈ ਦਰਬਾਰ ਸਜਦਾ ਹੈ ਸੰਗਤਾਂ ਦਰਸ਼ਨ ਕਰਕੇ ਹਰੀ ਜਸ ਸੁਣ ਕੇ ਜਨਮ ਨੂੰ ਸਫਲਾ ਕਰਦੇ ਹਾਂ। ਅੱਜ ਵੀ ਤੀਸਰਾ ਪੈਰ ਹੈ, ਬੜੇ ਕੀਮਤੀ ਸ਼ਾਮਿਆਂ ਨੇ ਤਣੇ ਹਨ, ਕੀਮਤੀ ਫਰਸ਼ ਪਿੱਛੇ ਹਨ, ਚਾਰ ਤਰੇ ਕਣਾਤਾਂ ਲੱਗੀਆਂ ਹਨ, ਉੱਚੀ ਜਗ੍ਹਾ ਤਖ਼ਤਾਰੂੜ ਹਜ਼ੂਰ ਸ਼ਸ਼ੋਭਤ ਹਨ, ਸੀਸ ਤੇ ਜਗ੍ਹਾ ਕਲਗੀ ਸਜੀ ਹੈ, ਰੋਜ਼ ਚਮਰ ਹੋ ਰਹੇ ਹਨ, ਗੁਰਬਾਣੀ ਦਾ ਪਾਪ ਨਾਸ਼ਕ ਸ਼ਾਨਦਾਰ ਕੀਰਤਨ ਹੋ ਰਿਹਾ, ਪ੍ਰੇਮੀ ਨੇਤਰਾਂ ਕਰਕੇ ਗੁਰੂ ਦਾ ਦਰਸ਼ਨ ਕਰਦੇ ਹਨ, ਕੰਨਾਂ ਕਰਕੇ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਔਰ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਹਨ। ਯੂੰ ਮਾਨੋ ਆਪਣੇ ਸਮੇਂ ਨੂੰ ਵੈਕੁੰਠ ਬਣਾ ਰਹੇ ਹਨ, ਵੈਕੁੰਠ ਵਰਗਾ ਸੁੱਖ ਪ੍ਰਾਪਤ ਕਰ ਰਹੇ ਹਨ। ਇੱਥੇ ਯੂੰ ਸਮਾਂ ਗੁਜ਼ਾਰਨ ਵਾਲਿਆਂ ਨੂੰ ਵੈਕੁੰਠ ਵਰਗਾ ਸੁੱਖ ਹੁੰਦਾ ਹੈ, ਔਰਤ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਵੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ ਹੈ, ਜਿਸ ਦੀ ਬਾਬਤ ਸਾਹਿਬ ਪੰਚਮ ਪਾਤਸ਼ਾਹੀ ਨੂੰ ਫਰਮਾਉਂਦੇ ਹਨ। ਸਤ ਸਤਸੰਗ ਰੂਪੀ ਬੈਕੁੰਠ ਦੇਵ ਜੀ ਗੁਰੂ ਰੂਪੀ ਭਗਵਾਨ ਦਾ ਵਾਸ ਆ। ਬੈਕੁੰਠ ਦੇ ਵਿੱਚ ਜਿਹੜੇ ਸਰੂਪ ਸਜੁਜ ਸਲੋਕ ਸਮੀਪ ਭਗਤ ਹਨ ਉਹਨਾਂ ਦਾ ਵਾਸਾ ਹੁੰਦਾ। ਇਸੇ ਤਰ੍ਹਾਂ ਸਤਸੰਗ ਰੂਪੀ ਬੈਕੁੰਠ ਵਿੱਚ ਵੀ ਪ੍ਰਭੂ ਦੇ ਸਿੱਖ ਜੋ ਭਗਤ ਹਨ ਉਹਨਾਂ ਦਾ ਵਾਸਾ। ਹਰੀ ਕੀਰਤਨ ਵਿੱਚ ਉੱਥੇ ਬਿਰਤੀਆਂ ਮਹਿ ਬਣਦੀਆਂ ਨੇ, ਇੱਥੇ ਵੀ ਐਸਾ ਹੀ ਹੈ। ਇਉਂ ਬੈਕੁੰਠ ਵਰਗਾ ਪ੍ਰੇਮੀ ਆਨੰਦ ਮਾਣ ਰਹੇ ਜਿੱਥੇ ਦੁਨੀਆਂ ਦੇ ਵਿੱਚ ਦੁਨਿਆਵੀ ਇਕੱਠ ਜਾਂ ਸਤਸੰਗ ਦੇ ਇਕੱਠ ਹੁੰਦੇ ਹਨ ਉੱਥੇ ਇੰਤਜ਼ਾਮ ਵੀ ਜ਼ਰੂਰੀ ਹੋਇਆ ਕਰ। ਅੰਦਰ ਵੀ ਇੰਤਜ਼ਾਮ ਕਰਨ ਵਾਲੇ, ਬਾਹਰ ਵੀ ਦੂਰ ਦੂਰ ਤੱਕ ਪ੍ਰੇਮੀ ਫਿਰਿਆ ਕਰਦੇ ਨੇ, ਪੈਦਾ ਹੈ। ਅਗਰ ਐਸਾ ਨਾ ਹੋ ਇੰਤਜ਼ਾਮ ਠੀਕ ਨਹੀਂ ਹੁੰਦਾ। ਇੰਤਜ਼ਾਮ ਠੀਕ ਨਾ ਹੋਵੇ ਪ੍ਰੇਮੀ ਲਾਭ ਨਹੀਂ ਉਠਾ ਸਕਦੇ ਹੁੰਦੇ। ਕਈ ਪ੍ਰੇਮੀਆਂ ਤਾਂ ਇਹ ਨਹੀਂ ਪਤਾ ਕਿਵੇਂ ਸਤਸੰਗ ਵਿੱਚ ਆਈਂਦਾ, ਕਿਵੇਂ ਗੁਰੂ ਨੂੰ ਮੱਥਾ ਟੇਕੀਂਦਾ, ਕਿਵੇਂ ਬੈਠੀਂਦਾ, ਕਿੱਥੇ ਬੈਠੀਂਦਾ। ਕਈ ਲੋਕ ਤਾਂ ਮਰਿਆਦਾ ਹੀ ਨਹੀਂ ਜਾਣਦੇ। ਮਾਈ ਲੋਕ ਭਾਈਆਂ ਵੱਲ ਬੈਠ ਜਾਣਗੇ, ਭਾਈ ਮਾਈਆਂ ਵੱਲ। ਹਾਲਾਂਕਿ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਮਰਿਆਦਾ ਤੋਂ ਬਿਨਾਂ ਜਿਹੜੀ ਗੱਲ ਹੋਣੀ ਹੈ ਉਹ ਅੱਛੀ ਨਹੀਂ ਹੁੰਦੀ। ਦੇ ਕੈਦੀ ਕਰਨ ਵਾਲਾ ਉਸਨੂੰ ਫਾਇਦਾ ਨਹੀਂ ਹੁੰਦਾ, ਨੁਕਸਾਨ ਹੋਇਆ ਕਰਦਾ। ਇਸੇ ਅਸੂਲ ਦੇ ਮੁਤਾਬਕ ਚੱਲਿਆ ਹੀ ਸੁੱਖ ਦੀ ਪ੍ਰਾਪਤੀ ਹੈ। ਜਿਹੜੇ ਕਿਸੇ ਅਸੂਲ ਦੇ ਵਿੱਚ ਬੰਨੇ ਨਹੀਂ ਗਏ ਉਹ ਫਾਇਦਾ ਨਹੀਂ ਉਠਾ ਸਕਦੇ, ਬਲਕਿ ਬੰਧਨਾਂ ਵਿੱਚ ਪੈ ਕੇ ਬੰਧਨ ਟੁੱਟਿਆ ਕਰਦੇ ਹਨ। ਇਉਂ ਇੰਤਜ਼ਾਮ ਕਰਨ ਵਾਲੇ ਪ੍ਰੇਮੀ ਅੰਦਰ ਵੀ ਦੱਸਣ ਵਾਲੇ ਇੱਧਰ ਬੈਠੋ ਇਉਂ ਬੈਠੋ ਇਸ ਤਰੀਕੇ ਤੇ ਇਸ਼ਾਰਿਆਂ ਨਾਲ ਸੇਵਾ ਕਰ ਰਹੇ ਹਨ। ਦੂਰ ਦੂਰ ਤੱਕ ਬਾਹਰ ਵੀ ਫਿਰ ਰਹੇ ਹਨ। ਕੀ ਦੇਖਿਆ? ਇੱਕ ਪੰਡਿਤ ਵਿਦਵਾਨ ਉੱਠ ਪੁਸਤਕਾਂ ਦਾ ਲੱਦਿਆ ਜਿਸਦੇ ਪਾਸ ਉਹ ਆ ਨਿਕਲਿਆ। ਵਿਦਵਾਨ ਵੀ ਕਈ ਕਿਸਮ ਦੇ ਹੁੰਦੇ ਹਨ। ਚਾਰ ਵੇਦ, ਛੇ ਸ਼ਾਸਤਰ, 18 ਪਾਣ, 27 ਸਿਮਰਤੀਆਂ, ਇਹ ਹਿੰਦੂ ਲਿਟਰੇਚਰ ਹੈ। ਜਿਹਨਾਂ ਨੇ ਇਹਨਾਂ ਵਿੱਚੋਂ ਕਮ ਸੇ ਕਮ ਇੱਕ ਵੇਦ, ਇੱਕ ਸ਼ਾਸਤਰ ਦਾ ਅਧਿਐਨ ਕੀਤਾ ਹੋਵੇ, ਅਗਰ ਸਾਰੇ ਹੋਣ ਤਾਂ ਬਹੁਤ ਹੀ ਜ਼ਿਆਦਾ ਵੱਡਾ ਪੰਡਿਤ ਮੰਨਿਆ। ਕਮ ਸੇ ਕਮ ਇਹਨਾਂ ਵਿੱਚੋਂ ਇੱਕ ਵੇਦ ਜਾਂ ਸ਼ਾਸਤਰ ਦਾ ਜ਼ਰੂਰ ਅਧਿਐਨ ਕੀਤਾ ਹੁੰਦਾ, ਉਹਨੂੰ ਹੀ ਪੰਡਿਤ ਕਹਿ ਦਿੰਦੇ ਨੇ। ਪਰ ਇਹ ਤਾਂ ਸਾਰੇ ਹੀ ਅਧਿਐਨ ਕੀਤੇ ਸਨ, ਚਾਰ ਵੇਦ, ਛੇ ਸ਼ਾਸਤਰ, 18 ਪਾਠ, 27 ਸਾਰਾ ਹਿੰਦੂ ਲਿਟਰੇਚਰ ਮਾਨੋ ਇਹਦੇ ਜ਼ਬਾਨ ਯਾਨੀ ਜ਼ਬਾਨੀ ਸੀ। ਬੜਾ ਵਿਦਵਾਨ ਪੰਡਿਤ ਸੀ, ਚਰਚਾ ਕਰਨ ਵਿੱਚ ਬੜਾ ਹੁਸ਼ਿਆਰ ਸੀ। ਪੰਡਿਤ ਵਿਦਵਾਨ ਤਿੰਨ ਕਿਸਮ ਦੇ ਮੰਨੇ ਹਨ, ਜਿਵੇਂ ਸੱਪ ਵੀ ਤਿੰਨ ਕਿਸਮ ਦੇ ਮੰਨੇ ਹਨ। ਮਣੀ ਵਾਲੇ ਸੱਪ ਕਹਿੰਦੇ ਤਿੰਨ ਕਿਸਮ ਦੇ ਹੁੰਦੇ ਹਨ। ਇੱਕ ਸੱਪ ਮਣੀ ਵਾਲੇ ਉਹ ਹੁੰਦੇ ਹਨ ਜਿਹੜੇ ਪੂਰਨਮਾਸ਼ੀ ਦੀ ਰਾਤ ਨੂੰ ਬਾਹਰ ਨਿਕਲਦੇ ਹਨ, ਆਪਣੀ ਮਣੀ ਸਿਰ ਵਿੱਚੋਂ ਕੱਢ ਕੇ ਬਾਹਰ ਰੱਖ ਦਿੰਦੇ ਹਨ। ਚੰਦਰਮਾ ਵਿੱਚੋਂ ਅੰਮ੍ਰਿਤ ਚੜ੍ਹਦਾ ਹੈ, ਮਣੀ ਤੇ ਗਿਰਦਾ ਹੈ, ਉਸਨੂੰ ਚੱਟ ਕੇ ਸ਼ਾਂਤੀ ਪ੍ਰਾਪਤ ਕਰਦੇ ਹਨ, ਇਹੋ ਜਿਹੇ। ਦੂਸਰੀ ਕਿਸਮ ਦੇ ਮਣੀ ਵਾਲੇ ਸੱਪ ਉਹ ਹੁੰਦੇ ਹਨ ਜਿਹੜੇ ਰਾਤ ਦੇ ਵਕਤ ਬਾਹਰ ਨਿਕਲਦੇ ਹਨ ਜੰਗਲ ਬਿਆਬਾਨਾਂ ਚ। ਹੁੰਦੇ ਸੀ ਪਹਿਲਿਆਂ ਸਮਿਆਂ ਚ ਜਦੋਂ ਬਹੁਤੇ ਜੰਗਲਾਤ ਹੁੰਦੇ ਸਨ, ਸੋ ਉਹਨਾਂ ਮਣੀ ਕੱਢ ਕੇ ਬਾਹਰ ਰੱਖ ਦੇਣੀ। ਮਣੀ ਦੀ ਰੋਸ਼ਨੀ ਦੂਰ ਦੂਰ ਤੱਕ ਹੁੰਦੀ, ਜਿਵੇਂ ਗੈਸ ਦੀ ਰੋਸ਼ਨੀ ਹੁੰਦੀ। ਉਸ ਰੋਸ਼ਨੀ ਦੇ ਵਿੱਚ ਉਹਨਾਂ ਨੇ ਖੇਲਣਾ, ਖੇਲ ਖੁੱਲ ਕੇ ਫਿਰ ਆਪਣੀ ਮਣੀ ਸਿਰ ਵਿੱਚ ਰੱਖ ਕੇ ਆਪਣੇ ਉਸੇ ਬਰਮੀ ਛੰਨੀ ਜਿੱਥੇ ਉਹਦਾ ਕਰਨ ਸੀ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਤੀਸਰੇ ਮਣੀ ਵਾਲੇ ਸੱਪ ਉਹ ਹੁੰਦੇ ਜਿਹੜੇ ਰਾਤ ਦੇ ਵਕਤ ਅੰਧੇਰੀ ਰਾਤ ਵਿੱਚ ਮਣੀ ਬਾਹਰ ਕੱਢਣੀ, ਰੋਸ਼ਨੀ ਹੋਣੀ। ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਇਆ ਹੀ ਕਰਦੇ ਹਨ। ਉਸ ਰੋਸ਼ਨੀ ਦੇ ਵਿੱਚ ਉਹਨਾਂ ਨੇ ਕੀੜੇ ਕਰਕਟ ਖਾਣੇ। ਇਹ ਤਿੰਨ ਕਿਸਮ ਦੇ ਮਣੀ ਵਾਲੇ ਸੱਪ ਮੰਨੇ। ਇਸੇ ਤਰ੍ਹਾਂ ਹੀ ਵਿਦਵਾਨ ਵੀ ਤਿੰਨ ਕਿਸਮ ਦੇ ਮੰਨੇ ਜਾਂਦੇ ਹਨ। ਤਾਂ ਵਿਦਵਾਨ ਉਹ ਹੁੰਦੇ ਜਿਹੜੇ ਵਿਦਿਆ ਪੜ੍ਹ ਕੇ ਉਸ ਤੇ ਅਮਲ ਕਰਕੇ ਮਨ ਦੀ ਸ਼ਾਂਤੀ ਔਰ ਪ੍ਰਭੂ ਪ੍ਰਾਪਤੀ ਪ੍ਰਾਪਤ ਹੋ ਕੇ ਜਨਮ ਨੂੰ ਸਫਲਾ ਕਰਦੇ ਹਨ। ਦੂਸਰੇ ਵਿਦਵਾਨ ਉਹ ਹੁੰਦੇ ਹਨ ਜਿਹੜੇ ਵਿਦਿਆ ਦੇ ਆਸਰੇ ਧਨ ਕਮਾਉਂਦੇ ਹਨ। ਤੀਸਰੇ ਵਿਦਵਾਨ ਇਹੋ ਜਿਹੇ ਹੁੰਦੇ ਹਨ ਜਿਹੜੇ ਝਗੜਾਲੂ ਚਰਚਾਵਾਦੀ, ਜਿੱਥੇ ਸੁਣਨਾ ਕੋਈ ਵਿਦਵਾਨ ਹੈ ਉੱਥੇ ਪਹੁੰਚਣਾ, ਪਹੁੰਚ ਕੇ ਚੈਲੰਜ ਦੇਣਾ, ਮੇਰੇ ਨਾਲ ਚਰਚਾ ਕਰ, ਚਰਚਾ ਕਰਕੇ ਤੂੰ ਜਿੱਤ ਗਿਆ, ਮੇਰੇ ਗ੍ਰੰਥ ਤੋਂ ਹੀ ਮੈਂ ਜਿੱਤ ਗਿਆ ਤੇਰੇ ਤੋਂ, ਇਹੋ ਜਿਹੇ ਹੁੰਦੇ ਹਨ। ਪਰ ਅਸਲ ਵਿਦਿਆ ਅਮਲ ਕਰਕੇ ਸ਼ਾਂਤੀ ਔਰ ਮੁਕਤ ਪ੍ਰਾਪਤ ਕਰਨ ਵਾਸਤੇ ਹੈ। ਸਵਾਂ ਇਹ ਵਿਦਵਾਨ ਇਹੋ ਜਿਹਾ ਸੀ ਜੋ ਇਸ ਨੂੰ ਚਰਚਾ ਕਰਨ ਦਾ ਸਵਾਦ ਪੈ ਗਿਆ। ਜਿੱਥੇ ਸੁਣਨਾ ਕੋਈ ਵਿਦਵਾਨ ਹੈ ਉੱਥੇ ਪਹੁੰਚ ਜਾਣਾ, ਪਹੁੰਚ ਕੇ ਉਸਨੂੰ ਚੈਲੰਜ ਕਰਨਾ, ਮੇਰੇ ਨਾਲ ਚਰਚਾ ਕਰ, ਜੇ ਤੂੰ ਜਿੱਤ ਗਿਆ ਮੇਰੇ ਗ੍ਰੰਥ ਤੋਂ ਲਈ, ਮੈਂ ਜਿੱਤ ਗਿਆ ਤੇਰੇ ਕੋਲ। ਵਿਦਵਾਨ ਬੜਾ ਸੀ, ਜਿੱਤ ਜਿੱਤ ਕੇ ਹੋਰਨਾਂ ਪੰਡਤਾਂ ਨੂੰ ਇੱਕ ਉੱਠ ਪੁਸਤਕਾਂ ਦਾ ਲੱਦੀ ਫਿਰਦਾ। ਉਹ ਆ ਨਿਕਲਿਆ, ਕੀ ਦੇਖਿਆ ਦੂਰੋਂ, ਹਜ਼ੂਰ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ 7-8 ਸਾਲ ਦੇ ਦਰਮਿਆਨ ਆਯੂ, ਕੀਮਤੀ ਵਸਤਰ ਪਹਿਨੇ, ਸੀਸ ਤੇ ਜਿਗਾ ਕਲਗੀ ਸਜੀ, ਦੋ ਚਮਰ ਹੋ ਰਹੇ ਹਨ, ਹਜ਼ੂਰੀ ਵਿੱਚ ਕੀਰਤਨ ਹੋ ਰਿਹਾ ਹੈ, ਮਾਨਸ ਧਰਮਾਂ ਦੀ ਸਭਾ ਨੂੰ ਮਾਤ ਕਰ ਰਿਹਾ। ਇਉਂ ਬੇਅੰਤ ਸਿੰਘ ਹਜ਼ੂਰੀ ਵਿੱਚ ਇੱਕ ਟੱਕ ਲਗਾ ਕੇ ਆਪਦੇ ਦਰਸ਼ਨ ਕਰ ਰਹੀ ਹੈ ਔਰ ਕੀਰਤਨ ਸੁਣ ਰਹੀ ਹੈ। ਸੋ ਦੂਰੋਂ ਦੇਖਿਆ, ਜੋ ਪ੍ਰੇਮੀ ਦੂਰ ਦੂਰ ਫਿਰ ਰਹੇ ਸਨ ਇੰਤਜ਼ਾਮ ਵਾਸਤੇ, ਇੱਕ ਸਿੱਖ ਨੂੰ ਪੁੱਛਿਆ ਇਹ ਕਠਵਟ ਕੈਸਾ ਹੈ। ਉਹ ਸਿੱਖ ਨੇ ਕਿਹਾ 8ਵੇਂ ਗੁਰੂ ਨਾਨਕ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਹੈ, ਹਜ਼ੂਰੀ ਵਿੱਚ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ, ਸਿੱਖ ਸੰਗਤਾਂ ਹਜ਼ੂਰੀ ਵਿੱਚ ਬੈਠੀਆਂ ਨੇ, ਨੇਤਰ ਹਜ਼ੂਰ ਦੇ ਦਰਸ਼ਨ ਕਰਕੇ ਪਵਿੱਤਰ ਕਰਦੇ ਹਨ, ਔਰ ਕੰਨਾਂ ਨੂੰ ਗੁਰਬਾਣੀ ਸੁਣ ਕੇ ਪਵਿੱਤਰ ਕਰ ਰਹੇ, ਜਨਮ ਸਫਲਾ ਕਰ ਰਹੇ। ਇਹ ਸੁਣ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗਾ, ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਏ ਹਨ, ਵਿਸ਼ਨੂੰ ਦਾ 16 ਕਲਾਸ ਦਾ ਜੋ ਕਿ ਨਿਮਿਤ ਅਵਤਾਰ ਸੀ, ਜਿਸਨੇ ਕੰਸ ਜਰਾਸੰਧ ਆਦਿ ਇਹ ਅਨੇਕ ਰਾਜਿਆਂ ਨੂੰ ਮਾਰਨਾ ਸੀ, ਉਹਨਾਂ ਦਾ ਅਵਤਾਰ ਹੋਇਆ ਹੈ। ਉਹਨਾਂ ਨੇ ਕ੍ਰਿਸ਼ਨ ਅਰਜਨ ਦਾ ਅਗਿਆਨ ਨਸ਼ਟ ਕਰਨ ਵਾਸਤੇ ਗੀਤਾ ਵਿਚਾਰ ਹੈ। ਹਾਂ, ਅਗਰ ਤੁਸੀਂ ਇੱਕ ਸਲੋਕ ਦੇ ਅਰਥ, ਇੱਕ ਸਲੋਕ ਹੀ ਚੀਜ਼ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅੱਠਵਾਂ ਸਰੂਪ ਹੈ, ਜਿਸ ਗੁਰੂ ਨਾਨਕ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿੰਦਾ ਕਰਕੇ, ਇੱਕ ਪੰਡਿਤ ਦੇ ਨਾਲ ਸ਼ਾਸਤਰ ਅਰਥ ਕਰਕੇ ਉਸ ਕੁੱਤੇ ਨੂੰ ਜਿਤਵਾਇਆ ਸੀ। ਇਹ ਤਾਂ ਕੀ ਚੀਜ਼ ਹੈ ਇੱਕ ਸਲੋਕ ਦੇ ਅਰਥ? ਠਹਿਰੋ, ਮੈਂ ਆਉਣਾ। ਉੱਥੇ ਖੜਾ ਕੇ ਸਿੱਖ ਦੌੜ ਕੇ ਆਇਆ, ਆ ਕੇ ਅਰਥ ਕੀਤੀ, ਗਰੀਬ ਨਵਾਜ਼ ਇੱਕ ਵਿਦਿਆਭਿਮਾਨੀ ਪੰਡਿਤ ਹੈ ਜੋ ਵਿਦਿਆ ਤੋਂ ਲਾਭ ਨਹੀਂ ਉਠਾਇਆ ਬਲਕਿ ਉਲਟਾ ਉਸ ਤੋਂ ਨੁਕਸਾਨ ਉਠਾ ਰਿਹਾ ਹੈ, ਚਿੱਤ ਨੂੰ ਸ਼ਾਂਤ ਨਹੀਂ ਪ੍ਰਤੀਤ ਹੁੰਦੀ, ਅੰਦਰੋਂ ਹੀ ਹੁਣ ਜਲਦਾ ਜਿਵੇਂ ਭੱਠ ਵਿੱਚ ਦਾਣਾ ਪੁੱਜਦਾ ਹੁੰਦਾ। ਸੋ ਕਿਰਪਾ ਕਰੋ, ਉਸ ਨੂੰ ਆਪ ਸ਼ਾਂਤੀ ਬਖਸ਼ੋ। ਇਸ ਸਲੋਕ ਦੇ ਅਰਥ ਗੀਤਾ ਦੇ ਜੇ ਕਰਦੇ ਹੋ, ਉਹਦਾ ਚਿੱਤ ਸ਼ਾਂਤ ਹੋ ਜਾਵੇ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਮੁਸਕਰਾ ਕੇ ਕਿਹਾ, ਬੁਲਾ ਲਿਆ। ਸੋ ਸਿੱਖ ਪੰਡਿਤ ਨੂੰ ਬੁਲਾ ਲਿਆ, ਪੰਡਿਤ ਆ ਗਿਆ, ਆ ਕੇ ਸਿਰ ਨੂੰ ਆ ਕੇ ਉਪਰਾ ਉਪਰਾ ਕਿਉਂਕਿ ਸ਼ਬਦ ਪਹਿਨੀ ਬੈਠ ਗਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਕਿਰਪਾ ਕਰਕੇ ਮੈਨੂੰ ਇੱਕ ਸਲੋਕ ਦੇ ਅਰਥ ਕਰਕੇ ਸੁਣਾਵੋ, ਮੈਨੂੰ ਬੜੀ ਪ੍ਰਸੰਨਤਾ ਹੋਵੇ। ਗੁਰੂ ਜੀ ਨੇ ਸੋਚਿਆ, ਜੇ ਅਸੀਂ ਅਰਥ ਕਰ ਦਿੱਤੇ ਇਹਦਾ ਸੰਸਾਰ ਦੂਰ ਨਹੀਂ ਹੋਣਾ, ਇਹਦੇ ਚਿੱਤ ਵਿੱਚ ਗੁਜ਼ਰੇਗੀ, ਅੰਦਰ ਪਿਤਾ ਨੇ ਪੜ੍ਹਾ ਦਿੱਤਾ ਹੋਣਾ। ਕਹਿਣ ਲੱਗੇ, ਪੰਡਿਤ ਜੀ ਦੇਖੋ ਕਿਤਨਾ ਵੱਡਾ ਭਾਰਾ ਪਸਵਾ ਹੈ, ਜਿਸ ਤੋਂ ਤੋਂ ਗੁਰੂ ਨਾਨਕ ਦੀ ਕਿਰਪਾ ਕਰਕੇ ਅਰਥ ਕਰਵਾਏ ਜਾ ਸਕਦੇ ਹਨ। ਉਹ ਪੰਡਿਤ ਪਿੰਡ ਵਿੱਚ ਗਿਆ, ਛਿੱਜੂ ਨਾਮ ਕਰਕੇ ਘਿਓ, ਜੋ ਕਿ ਗੂੰਗਾ ਵੀ ਸੀ, ਬੋਲਾ ਵੀ ਸੀ, ਮੂੜ ਵੀ ਸੀ। ਇਹੋ ਜਿਹੇ ਛਿੱਜੂ ਘਿਓ ਨੂੰ ਲੈ ਆਉਂਦਾ, ਗੁਰੂ ਜੀ ਦੇ ਸਾਹਮਣੇ ਲਿਆ ਖੜਾ ਕੀਤਾ। ਤੋ ਗੁਰੂ ਜੀ ਨੂੰ ਕਹਿੰਦੇ ਇਸ ਤੋਂ ਅਰਥ ਕਰਵਾਓ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਉਮਰ ਦੇ ਲਿਹਾਜ਼ ਤੇ ਛੋਟੀ ਜਿਹੀ ਛਿੱਟੀ ਹੱਥ ਵਿੱਚ ਸੀ, ਉਸ ਗੂੰਗੇ ਦੇ ਸਿਰ ਤੇ ਰੱਖ ਦਿੱਤੀ। ਮਾਨਵ ਤਮਾਮ ਦੁਨੀਆਂ ਦੀ ਵਿਦਿਆ ਉਸਦੇ ਦਿਮਾਗ ਵਿੱਚ ਇਸ ਬਹਾਨੇ ਭਰ ਦਿੱਤੀ। ਪੰਡਿਤ ਸਲੋਕ ਬੋਲਦਾ ਸੰਸਕ੍ਰਿਤ ਵਿੱਚ, ਗੁਰੂ ਜੀ ਕਹਿੰਦੇ ਪੰਡਿਤ ਜੀ, ਸ਼ਾਂਤੀ ਤਾਂ ਮਨ ਦੀ ਇਕਾਗਰਤਾ ਵਿੱਚ ਹੈ, ਇਕਾਗਰਤਾ ਭਜਨ ਵਿੱਚ ਹੈ। ਭਜਨ ਵਿੱਚ ਮਨ ਤਦ ਜੁੜਦਾ ਹੈ ਜੇ ਮਨ ਨੀਵਾਂ ਹੋਵੇ, ਮਨ ਨੀਵਾਂ ਤਦ ਹੁੰਦਾ ਹੈ ਜੇ ਸੇਵਾ ਕਰੇ, ਫਿਰ ਜਾ ਕੇ ਤੇ ਮਨ ਨੂੰ ਸ਼ਾਂਤੀ ਆਉਂਦੀ ਹੈ। ਖੈਰ, ਗੁਰੂ ਜੀ ਦੀ ਸਿੱਖਿਆ ਧਾਰਨ ਕਰਕੇ ਉਸਨੇ ਵੀ ਜਨਮ ਸਫਲਾ ਕੀਤਾ। ਉਹ ਛਜੂ ਛੂ ਦੇ ਅਰਥ ਜਦੋਂ ਕਰ ਚੁੱਕਾ, ਗੁਰੂ ਜੀ ਨੇ ਫਿਰ ਆਪਣੀ ਵਿਦਿਆ ਖਿੱਚ ਲਈ। ਉਹ ਜਿਹਾ ਫਿਰ ਰਹਿ ਗਿਆ। ਇਸ ਗੱਲ ਦੀ ਗਵਾਹੀ ਅੱਜ ਬੜਾ ਫਾਰਾ ਗੁਰਦੁਆਰਾ ਉੱਥੇ ਪੰਜੋਕਰੇ ਸਾਹਿਬ ਦੇ ਰਿਹਾ ਹੈ। ਜਿਹੜਾ ਮੂਰਖ ਪੰਡਿਤ ਸ਼ਬਦ ਉਚਾਰਨ ਕਰ ਰਹੇ ਸਨ ਉਹ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚ ਗਿਆ, ਹਿਰਦੇ ਨੂੰ ਸ਼ੁੱਧ ਕਰ ਗਿਆ। ਜਿਸ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ, ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ। ਦੋ ਕਿਸਮ ਦੇ ਲੋਕ ਨਾਸਤਿਕ ਔਰ ਆਸਤਿਕ ਦੁਨੀਆਂ ਵਿੱਚ ਹਨ। ਜਿਹੜੇ ਰੱਬ ਦੀ ਹਸਤੀ ਤੋਂ ਮੁਨਕਰ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ। ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਨੂੰ ਆਸਤਿਕ ਕਹਿੰਦੇ ਹਨ। ਆਸਤਿਕ ਔਰ ਨਾਸਤਿਕ ਦੋਵੇਂ ਇਹ ਖਿਆਲ ਹਨ। ਇੱਕ ਖਿਆਲ ਗਲਤ ਹੈ, ਇੱਕ ਠੀਕ ਹੈ। ਨਾਸਤਿਕ ਖਿਆਲਾਤ ਜਿਹੜੇ ਨੇ ਗਲਤ ਹਨ। ਜਦੋਂ ਬੁਰੇ ਕੰਮਾਂ ਵਿੱਚ ਲੱਗਣ ਕਰਕੇ, ਬੁਰਾ ਲਿਟਰੇਚਰ ਪੜ੍ਹਨ ਕਰਕੇ, ਬੁਰੀ ਸੁਸਾਇਟੀ ਦੇ ਵਿੱਚ ਮੂਵ ਕਰਨ ਕਰਕੇ ਇਹਦੀ ਬੁੱਧ ਮਲਨ ਹੋ ਜਾਂਦੀ ਹੈ, ਉਸ ਮੌਕੇ ਇਹਦੇ ਚਿੱਤ ਵਿੱਚ ਪਰਾਗੰਦਾ ਖਿਆਲਾਤ, ਬੁਰੇ ਨੇਚੇ, ਬੁਰੇ ਤੁਰਨੇ ਨਿਵਾਸ ਕਰ ਜਾਂਦੇ, ਬੁਰੀਆਂ ਵਿਚਾਰਾਂ ਨਿਵਾਸ ਕਰ ਜਾਂਦੀਆਂ ਹਨ। ਇਹ ਕਹਿਣ ਲੱਗ ਪੈਂਦਾ ਹੈ ਰੱਬ ਹੈ ਨਹੀਂ। ਉਸਨੂੰ ਨਾਸਤਿਕ ਕਹਿੰਦੇ, ਨਾਸਤਿਕ ਸਾਰੇ ਪਾਪਾਂ ਦੀ ਮਾਂ। ਪਰ ਇਸ ਤੋਂ ਉਲਟ ਜੋ ਕੁਛ ਸਤਸੰਗ ਕਰਦਾ ਹੈ, ਭਜਨ ਕਰਦਾ ਹੈ, ਵਿਚਾਰ ਕਰਦਾ ਹੈ, ਉਹਦੀ ਬੁੱਧ ਸ਼ੁੱਧ ਹੁੰਦੀ ਹੈ। ਹੌਲੀ ਹੌਲੀ ਕਿਤਨੀ ਸਮਝ ਆਉਣ ਲੱਗ ਪੈਂਦੀ ਹੈ ਬੁੱਧ ਦੀ ਸ਼ੁੱਧੀ ਕਰਕੇ। ਮੈਂ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਸਮੁੰਦਰ ਹੈ, ਮੈਂ ਇੱਕ ਬੂੰਦ ਹਾਂ। ਬੂੰਦ ਸਮੁੰਦਰ ਤੋਂ ਵਿਛੜ ਕੇ ਕੁਛ ਵੀ ਹਸਤੀ ਨਹੀਂ ਰੱਖਦੀ। ਅਗਰ ਸਮੁੰਦਰ ਵਿੱਚ ਫਿਰ ਮਿਲ ਜਾਇਆ, ਸਮੁੰਦਰ ਰੂਪ ਹੋ ਜਾਇਆ ਕਰਦੀ ਹੈ। ਇਸੀ ਤਰ੍ਹਾਂ ਹੀ ਮੈਂ ਪਰਮੇਸ਼ਰ ਤੋਂ ਵਿਛੜ ਕੇ 84 ਜੋਨ ਦੀਆਂ ਤਕਲੀਫਾਂ ਉਠਾ ਚੁੱਕਾ। ਇਸ ਮਾਨਸਿਕ ਤਨ ਵਿੱਚ ਵੀ ਬੇਅੰਤ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹਾਂ। ਸੋ ਇਹਨਾਂ ਤੋਂ ਬਰੀ ਹੋਣ ਵਾਸਤੇ ਵਾਹਿਗੁਰੂ ਦਾ ਭਜਨ ਕਰਨਾ, ਭਜਨ ਕਰਕੇ ਉਸ ਪ੍ਰਭੂ ਦਾ ਗਿਆਨ ਹਾਸਲ ਕਰਕੇ ਉਸ ਵਿੱਚ ਮਿਲ ਕੇ ਸਦਾ ਵਾਸਤੇ ਸੁਖੀ ਹੋ ਜਾਣਾ ਹੈ। 84 ਦਾ ਚੱਕਰ ਕੱਟਣਾ ਹੈ, ਇਹ ਮਾਨਵ ਤਨ ਦਾ ਪਰਮ ਪ੍ਰਯੋਜਨ ਹੈ। ਸੋ ਆਸਤਿਕ ਦਾ ਇਹ ਨੇਚਾ ਤੇ ਵਿਸ਼ਵਾਸ। ਸੋ ਨਾਸਤਿਕ ਦਾ ਸਾਰੇ ਪਾਪਾਂ ਦੀ ਮਾਂ, ਆਸਤਿਕ ਦਾ ਸਾਰੇ ਪੁੰਨਾਂ ਦਾ ਮੂਲ ਹੋਇਆ ਕਰਦਾ। ਮਰਦਾਨਾ, ਇਹ ਜਿਹੜਾ ਮੁਰਦਾ ਪਿਆ ਆਪਣੀ ਜ਼ਿੰਦਗੀ ਵਿੱਚ ਨਾਸਤਿਕ ਸੀ, ਕਦੇ ਵੀ ਰੱਬ ਦੀ ਹਸਤ ਤੇ ਵਿਸ਼ਵਾਸ ਨਹੀਂ ਲਿਆਂਦਾ। ਇਸ ਕਰਕੇ ਮੈਂ ਸੋਚਿਆ, ਜੇਕਰ ਇਹ ਜੇ ਪਾਪੀ ਦਾ ਮਾਸ ਖਾ ਲਿਆ, ਪਹਿਲੇ ਹੀ ਨਿਸ਼ਿਤ ਜੋਨੀ ਵਿੱਚ ਫਿਰ ਰਹੇ ਹਾਂ, ਬਘਿਆੜ ਜੋਨੀ ਵਿੱਚ, ਕਿਤੇ ਇੱਧਰ ਵੀ ਨਿਸ਼ਿਤ ਜੋਨੀ ਨਾ ਪ੍ਰਾਪਤ ਹੋਵੇ, ਇਹ ਜਾਣ ਕੇ ਛੋੜ ਦਿੱਤਾ। ਕੁਛ ਕਦਮ ਜਾ ਕੇ ਭੁੱਖ ਚੁੰਕੇ ਡਾਢੀ ਲੱਗੀ ਸੀ, ਕਲੇਜੇ ਨੂੰ ਚਟਣੀ ਜਾ ਰਹੀ ਸੀ। ਸੋਚਿਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਪੈਰਾਂ ਨਾਲ ਚੱਲ ਕੇ ਕਿਤੇ ਸਤਸੰਗ ਵੀ ਚਲਾ ਗਿਆ ਹੋਣਾ, ਹੱਥੀ ਟਾਈਮ ਸੇਵਾ ਦਾਨ ਆਦਿ ਹੋ ਗਿਆ ਹੋਣਾ ਹੈ। ਕਿਸੇ ਤਾਂ ਸਾਰੇ ਅੰਗਾਂ ਦੀ ਬਾਬਤ ਸੇਵਾ ਭਗਤੀ ਲਾ ਕੇ ਕੋਈ ਅੰਗ ਸਫਲਾ ਕੀਤਾ ਹੋਣਾ ਹੈ। ਜੇ ਹੋਰ ਨਹੀਂ, ਕਿਸੇ ਮਹਾਂਪੁਰਖ ਦੇ ਪਾਸ ਦੇ ਲੰਘਣ ਲੱਗਿਆ ਇਹਦੇ ਸਰੀਰ ਤੇ ਉਸਦੀ ਚਰਨ ਧੂੜੀ ਪਾਈ ਗਈ ਹੋਵੇ, ਕੋਈ ਅੰਗ ਪਵਿੱਤਰ ਹੋਵੇ, ਖਾ ਕੇ ਥੋੜੀ ਬਹੁਤੀ ਭੁੱਖਤਾ ਦੂਰ ਕਰਨ। ਜਿਉਂ ਮੈਂ ਸਾਰੇ ਅੰਗ ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘੇ, ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਹ ਜਾਣ ਕੇ ਛੱਡ ਦਿੱਤਾ। ਪਰਮੇਸ਼ਰ ਨੇ ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 18 ਨਰਕ ਵੱਡੇ ਵੱਡੇ, 84 ਛੋਟੇ ਵੱਡੇ ਰਲ ਕੇ ਬਣਾਇਆ। ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਕਰਨਾ ਪਵੇ, ਇਹ ਜਾਣ ਕੇ ਮੈਂ ਛੱਡ ਦਿੱਤਾ। ਭੁੱਖ ਤਾਂ ਡਾਢੀ ਲੱਗੀ। ਜਦੋਂ ਇੰਨੀ ਗੱਲ ਕਹੀ, ਉਸ ਮੌਕੇ ਗੁਰੂ ਜੀ ਕਹਿਣਾ ਮਰਦਾਨਿਆਂ ਸੁਣ ਲਿਆ, ਹੁਕਮ ਹੋਇਆ ਰਬਾਬ ਉਠਾ। ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਨੇ ਐਸੇ ਉਚਾਰਣ ਕੀਤਾ, ਕਾਹੇ ਜਗ ਆਏ ਨੇ ਭਗਤੀ ਤੋਂ, ਕਾਹੇ ਜਗ ਆਏ ਨੇ ਭਗਤੀ ਤੋਂ, ਬਾਦਸ਼ਾਹ ਫਰਮਾਉਂਦੇ ਹਨ ਜਿਨ੍ਹਾਂ ਨੇ ਇਹੋ ਜਿਹਾ ਹਰੀ ਨਾਮ ਜਿਸ ਨਾਮ ਨੂੰ ਜਪ ਕੇ ਸਭ ਕੁਛ ਹੀ ਪ੍ਰਾਪਤ ਹੁੰਦਾ ਹੈ। ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਧਰਮ, ਅਰਥ, ਕਾਮ, ਮੋਕਸ਼। ਜਿਸ ਨਾਮ ਨੂੰ ਜਪ ਕੇ ਧਰੂ ਜੈਸਿਆਂ ਨੂੰ ਅਟਲ ਪਦਵੀਆਂ ਮਿਲੀਆਂ, ਜਿਸ ਨਾਮ ਨੂੰ ਜਪ ਕੇ ਪ੍ਰਹਿਲਾਦ ਦੀ ਥਾਂ ਥਾਂ ਰਕਸ਼ਾ ਹੋਈ, ਜਿਸ ਨਾਮ ਨੂੰ ਜਪ ਕੇ ਨਾਮਦੇਵ ਜੈਸੇ ਨੂੰ 72 ਦਫ਼ਾ ਸਾਕਾਰ ਰੂਪ ਵਿੱਚ ਦਰਸ਼ਨ ਹੋਏ, ਬਿਨ ਜੀਵਾਂ ਦਾ ਭਲਾ ਕੀਤਾ, ਜਿਸ ਨਾਮ ਨੂੰ ਜਪ ਕੇ ਕਬੀਰ ਜੈਸੇ ਨੇ 7 ਕਰੋੜ ਜੀਵਾਂ ਦਾ ਭਲਾ ਕੀਤਾ, ਜਿਸ ਨਾਮ ਨੂੰ ਜਪ ਕੇ ਭਗਤ ਰਵਿਦਾਸ ਜੈਸਿਆਂ ਨੇ ਉੱਚ ਪਦਵੀਆਂ ਹਾਸਲ ਕਰਕੇ ਲਾਇਨਤਹਾ ਜੀਵਾਂ ਦਾ ਉਧਾਰ ਕੀਤਾ, ਜਿਸ ਨਾਮ ਨੂੰ ਜਪ ਕੇ ਸੈਨ ਜੈਸੇ ਪ੍ਰਭੂ ਦੇ ਭਗਤ ਹੋਏ ਔਰ ਬੇਅੰਤ ਜੀਵਾਂ ਨੂੰ ਲਾਭ ਪਹੁੰਚਾਇਆ, ਜਿਸ ਪ੍ਰਭ ਦੇ ਨਾਮ ਨੂੰ ਜਪ ਕੇ ਧੰਨੇ ਜੈਸੇ ਪ੍ਰਭੂ ਦੀ ਪ੍ਰਾਪਤੀ ਪਹਿਲੇ ਦਿਨ ਹੀ ਕਰਨ ਵਾਲੇ ਬਹੁਤ ਲੋਕਾਂ ਨੂੰ ਫਾਇਦਾ ਪਹੁੰਚਾਉਣ, ਹੋਰ ਬੇਅੰਤ ਮਹਾਂਪੁਰਖ ਹੋਏ ਹਨ ਜਿਸ ਨਾਮ ਦੀਆਂ ਬੇਅੰਤ ਬਰਕਤਾਂ, ਬੇਅੰਤ ਲਾਭ, ਬੇਅੰਤ ਫਾਇਦੇ, ਬੇਅੰਤ ਗੁਣ ਜਿਨ੍ਹਾਂ ਨੂੰ ਪ੍ਰਾਪਤ ਹੋਏ। ਜਿਨ੍ਹਾਂ ਨੇ ਇਹੋ ਜਿਹਾ ਹਰੀ ਨਾਮ ਨਹੀਂ ਜਪਿਆ, ਮਾਨਕ ਤਨ ਧਾਰ ਕੇ ਮਨੁੱਖਾਂ ਦੇ ਨੂੰ ਵਿਸ਼ੇਵ ਕਾਰਨ ਬੁਰਾਈਆਂ ਵਿੱਚ ਹੀ ਲਗਾ ਗਏ, ਉਹਨਾਂ ਨੇ ਮਨੁੱਖਾਂ ਦੀ ਕਦਰ ਨਹੀਂ ਕੀਤੀ, ਮਾਨੋ ਉਹਨਾਂ ਨੇ ਮੋਹਰ ਨੂੰ ਕੌਡੀ ਦੇ ਬਦਲੇ ਵੀ ਨਹੀਂ ਸਮਝਿਆ। ਮਨੁੱਖਾਂ ਦੇ ਬੜੀ ਕੀਮਤੀ ਵਸਤੂ ਹੈ, ਇਹਦੇ ਲਾਲਾਂ ਤੋਂ ਵੀ ਕੀਮਤੀ ਹੈ, ਪਰ ਉਹਨਾਂ ਨੇ ਇਸਦਾ ਮੁੱਲ ਕੌਡੀ ਵੀ ਨਾ ਪਾਇਆ। ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉਹਨਾਂ ਨੇ ਇਸ ਮਾਨਕ ਤਨ ਦੀ ਨਿਉ ਕਦਰ ਨਹੀਂ ਪਾਈ ਜਿਵੇਂ ਹੀਰੇ ਲਾਲ ਜਵਾਹਰਾ ਦੀ ਕਦਰ ਆਮ ਲੋਕਾਂ ਨੂੰ ਨਹੀਂ ਹੋਇਆ ਕਰਦੀ, ਜਵਾਹਰੀਆਂ ਨੂੰ ਹੋਇਆ ਕਰਦੀ ਹੈ। ਇਸ ਮਾਨਕ ਦੇ ਦੀ ਕਦਰ ਪਾਈ ਪ੍ਰਭੂ ਦੇ ਪਿਆਰਿਆਂ ਨੇ। ਸਿਉਂ ਗੁਰੂ ਜੀ ਕਹਿੰਦੇ ਮਰਦਾਨਿਆ, ਮਾਨਕ ਤਨ ਧਾਰਿਆ ਪਹਿਲ ਦੀ ਭਗਤੀ ਤੋਂ ਬਿਨਾਂ ਨਿਸ਼ਫਲ ਹੈ। ਇਸ ਦੇ ਸਾਰੇ ਅੰਗ ਵੀ ਬੇਫਾਇਦਾ ਹਨ ਜਿਨ੍ਹਾਂ ਨੂੰ ਸੇਵਾ ਭਗਤੀ ਵਿੱਚ ਨਹੀਂ ਲਗਾਇਆ ਜਾਂਦਾ। ਇਹੀ ਨਹੀਂ, ਇਹ ਮਨੁੱਖਾਂ ਦੇ ਇਸ ਮੌਕੇ 84 ਦਾ ਗੇੜਾ ਕੱਟਣ ਵਾਸਤੇ ਇਸਨੂੰ ਪ੍ਰਾਪਤ ਹੋਈ, ਪਰ ਉਹ ਲਾਭ ਨਹੀਂ ਉਠਾ ਸਕੇ। ਜਿਵੇਂ ਜ਼ਿਮੀਂਦਾਰ ਫਸਲ ਬੀਜਦਾ ਹੈ, ਅਗਰ ਵੇਲੇ ਸਿਰ ਫਸਲ ਨਾ ਬੀਜੇ ਉਹਨਾਂ ਨੂੰ ਉਸਨੂੰ ਫਿਰ ਭੁੱਖਾ ਹੀ ਮਰਨਾ ਪੈਂਦਾ, ਯਾਨੀ ਉਸਦੇ ਦਾਣੇ ਦਾ ਬੋਲ ਕਿੱਥੋਂ ਲੱਗੇਗਾ। ਇਸੀ ਤਰ੍ਹਾਂ ਹੀ ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਮਨੁੱਖਾਂ ਦੇ ਰੂਪੀ ਪਰਮੇਸ਼ਰ ਦੇ ਭਜਨ ਕਰਨ ਦੀ ਵੱਤ ਹੈ, ਯਾਨੀ ਇਸ ਮਾਨਕ ਤਨ ਵਿੱਚ ਹੀ ਵਾਹਿਗੁਰੂ ਦਾ ਭਜਨ ਹੋ ਸਕਦਾ, ਜਿਸ ਨੂੰ ਕਰਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਹੁੰਦਾ ਹੈ। ਪਰ ਇਸਨੇ ਵਿਅਰਥ ਹੀ ਗਵਾ ਲਿਆ, ਜਿਵੇਂ ਵੱਤ ਲੱਗਿਆ ਜ਼ਿਮੀਂਦਾਰ ਫਸਲ ਨਹੀਂ ਬੀਜਦਾ। ਵੱਤ ਲੱਗੀ, ਵੱਤ ਲੱਗੀ, ਵੱਤ ਲੱਗੀ Oh. ਤੱਤ ਲੱਗੀ ਸੱਚੇ ਨਾਮ ਕੀ, ਜੋ ਬੀਜੇ ਸੋ ਖਾਏ, ਨਾਨਕ ਕਿਸੇ ਪ੍ਰਾਪਤ ਜਿਨ ਤੁਰ ਲਿਖਿਆ। ਹਾਂ, ਮਨੁੱਖਾਂ ਦੇ ਪਰਮੇਸ਼ਰ ਦੇ ਨਾਮ ਜਪਣ ਲਈ ਵੱਤ ਹੈ, ਹੁਣ ਵੱਤੇ ਹਰ ਨਾਮ ਨਾ ਬੀਜਿਓ। ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਸਿੱਖਣ ਦੇਣ ਮਨਮੁੱਖ ਚੁੰਦੇ ਨੇ ਗੁਰਮੁੱਖ, ਗੁਰਮੁਖ ਉਹਨੂੰ ਕਹਿੰਦੇ ਜਿਹਦਾ ਮੁੱਖ ਗੁਰੂ ਵੱਲ ਹੈ। ਗੁਰੂ ਕਹੇ ਅਨੁਸਾਰ ਆਪਣੇ ਜੀਵਨ ਨੂੰ ਸਵਾਰਦਾ ਹੈ। ਮਨਮੁੱਖ ਉਸਨੂੰ ਕਹਿੰਦੇ ਜਿਹੜਾ ਮਨ ਦੇ ਕਹੇ ਅਨੁਸਾਰ ਲੱਗ ਕੇ ਆਪਣੇ ਜਨਮ ਨੂੰ ਵਿਗਾੜ ਲੈਂਦਾ ਹੈ, ਬੁਰਾਈਆਂ ਵਿੱਚ ਲਗਾ ਕੇ ਉਸਨੂੰ ਮਨਮੁੱਖ ਕਹਿੰਦੇ ਹਾਂ। ਮਨਮੁੱਖਾਂ ਨੂੰ ਫਿਰ ਜਾਣਨਾ, ਜੋ ਮਨਮੁੱਖ ਹਨ ਉਹਨਾਂ ਨੂੰ ਬਾਰ ਬਾਰ ਜੰਮਣਾ ਮਰਨਾ, ਜੰਮਣਾ ਮਰਨਾ, ਜੰਮਣਾ ਮਰਨਾ, ਨਸ਼ੀ ਤੇ ਜੋਨੀਆਂ ਵਿੱਚ ਫਿਰਨਾ ਪਿਆ, ਤਕਲੀਫਾਂ ਉਠਾਣੀਆਂ ਪੈਂਦੀਆਂ ਹਨ। ਗੁਰੂ ਨਾਨਕ ਜੀ ਇੱਕ ਖੁਦ ਤੇ ਆ ਬੈਠੇ, ਜ਼ਿਮੀਂਦਾਰ ਦੀ ਰੋਟੀ ਆਈ, ਉਹ ਕਹਿਣ ਲੱਗਾ ਮਹਾਰਾਜ ਪੁੱਛ ਲੱਸੀ ਪਾਣੀ ਪ੍ਰਸ਼ਾਦ ਪਾਣੀ ਛਕ ਲੋ। ਗੁਰੂ ਜੀ ਕਹਿਣੇ ਪ੍ਰੇਮੀਆਂ ਤੂੰ ਸਵੇਰ ਦਾ ਕੰਮ ਕਰਦੇ ਛਕ, ਸਾਡਾ ਕੀ ਹੈ, ਜਿੱਥੋਂ ਮਰਜ਼ੀ ਉੱਥੋਂ ਛਕ ਲਵਾਂਗੇ। ਨਹੀਂ ਮਹਾਰਾਜ, ਜ਼ਰੂਰ ਛਕੋ। ਬਹੁਤ ਕਹਿਣ ਤੇ ਗੁਰੂ ਜੀ ਨੇ ਥੋੜ੍ਹਾ ਜਿਹਾ ਉਸਦਾ ਪ੍ਰੇਮ ਪੂਰਾ ਕਰ ਦਿੱਤਾ। ਫਿਰ ਸੋਚਿਆ ਇਸਨੇ ਸੇਵਾ ਕੀਤੀ, ਇਸਦਾ ਭਲਾ ਹੋਣਾ ਚਾਹੀਦਾ। ਸੰਤ ਅਕਾਰਨ ਹੀ ਕਿਸੇ ਇਰਦਾਨੇ ਤੋਂ ਬਿਨਾਂ ਹੀ ਸਭ ਦਾ ਭਲਾ ਚਾਹੁੰਦੇ ਹਨ। ਸਭ ਤੋਂ ਵੱਡੀ ਭਲਾਈ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਹੈ, ਨਾਮ ਦੇ ਆਸਰੇ। ਜਿਵੇਂ ਛੋਟਾ ਟੁਕੜਾ ਲੋਹੇ ਦਾ ਬਹੁਤ ਵੱਡਾ ਉਸਨੂੰ ਕਾਰੀਗਰ ਲੋਹੇ ਦਾ ਇਹੋ ਜਿਹਾ ਅਸਚਰਜ ਟਾਂਕਾ ਲਗਾਉਂਦਾ ਹੈ, ਦੋਨੋਂ ਇੱਕ ਕਰ ਦਿੰਦਾ ਹੈ। ਇਸੀ ਤਰ੍ਹਾਂ ਜੀਵਾਤਮਾ ਛੋਟਾ ਟੁਕੜਾ, ਬ੍ਰਹਮ ਬਹੁਤ ਵੱਡਾ ਟੁਕੜਾ। ਨਾਮ ਦੇ ਆਸਰੇ, ਨਾਮ ਦਾ ਟਾਂਕਾ ਲਗਾ ਕੇ, ਨਾਮ ਅਭਿਆਸ ਕਰਵਾ ਕੇ ਸਤਪੁਰਖ ਜੀਵ ਨੂੰ ਪਰਮਾਤਮਾ ਨਾਲ ਜੋੜਦੇ ਹਾਂ। ਸਭ ਤੋਂ ਵੱਡੀ ਭਲਾਈ ਇਹ ਹੈ ਜਿਸਨੂੰ ਪਾ ਕੇ ਸਾਰੇ ਦੁੱਖ ਨਸ਼ਟ ਹੋ ਜਾਂਦੇ ਹਨ, ਪਰ ਇਸਨੂੰ ਕਦਰ ਨਹੀਂ। ਜਿਵੇਂ ਨਾਰਦ ਜੀ ਔਰ ਭਗਵਾਨ ਅੱਜ ਭਗਵਾਨ ਵਿੱਚ ਫਿਰ ਰਹੇ ਹਨ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ, ਲੇਕਿਨ ਉਹ ਸਭ ਨੂੰ ਦੇਖ ਰਹੇ ਹਨ। ਇੱਕ ਜ਼ਿਮੀਂਦਾਰ ਚੰਗਾ ਸੀ ਭਾਵੇਂ ਸਵਾਦ ਆ, ਤਾਂ ਉਹ ਬੈਠਾ ਹੋਇਆ ਖੂਹ ਤੇ, ਉੱਥੇ ਆ ਗਏ। ਸੋ ਭਗਵਾਨ ਕਹਿਣ ਲੱਗੇ, ਨਾਰਦ ਇਹ ਬੜਾ ਭਲਾ ਲੋਕ, ਅੱਛਾ ਆਦਮੀ ਆ ਬੇਚਾਰਾ। ਇਹ ਸੁਣ ਕੇ ਨਾਰਦ ਕਹਿਣ ਲੱਗਾ, ਮਹਾਰਾਜ ਜੀ ਇਹ ਚੰਗਾ, ਤੈਨੂੰ ਸਵਰਗ ਨੂੰ ਕਿਉਂ ਨਹੀਂ ਭੇਜਦੇ? ਕਹਿਣ ਲੱਗੇ, ਸਵਰਗ ਦੀ ਇੱਛਾ ਸ਼ਾਇਦ ਨਾ ਹੀ ਰੱਖਦਾ ਹੋਵੇ, ਜਿਹਦਾ ਹੋਰ ਪਦਾਰਥਾਂ ਚ ਮੋਹ ਹੈ ਉਹਨੂੰ ਸਵਰਗ ਚੰਗਾ ਨਹੀਂ ਲੱਗਦਾ। ਜਿਵੇਂ ਸੂਰ ਜਿਹੜਾ ਹੈ ਉਹਨੂੰ ਵਿਸ਼ਟਾ ਤੋਂ ਬਿਨਾਂ ਹੋਰ ਪਦਾਰਥ ਚੰਗੇ ਨਹੀਂ ਲੱਗਦੇ। ਇਉਂ ਕਰਕੇ ਤੈਨੂੰ ਦਿਖਾ ਦਿੰਦੇ ਹਾਂ। ਨਾਰਦ ਕਹਿਣ ਲੱਗਾ, ਮੇਰੇ ਸਾਹਮਣੇ ਪੁੱਛੋ ਤਾਂ ਮੈਂ ਮੰਨਾਂਗਾ। ਸੋ ਉੱਥੇ ਭਗਵਾਨ ਉਤਾਰ ਲਿਆ, ਉਸਨੂੰ ਦਿਖਾਈ ਦਿੱਤੀ। ਨਾਰਦ ਕਹਿਣ ਲੱਗਾ ਜ਼ਿਮੀਂਦਾਰ ਨੂੰ, ਬਾਈ ਇਹ ਭਗਵਾਨ ਵਿਸ਼ਨੂੰ ਹਨ, ਤੇਰੇ ਵੱਡੇ ਭਾਗ ਤੈਨੂੰ ਦਰਸ਼ਨ ਦਿੱਤੇ। ਕਹਿਣਗੇ, ਬੜੀ ਕਿਰਪਾ ਕੀਤੀ, ਉਹਨੇ ਮੰਜਾ ਡਾਹ ਤਾ, ਬੈਠੋ, ਬਹਿ ਗਏ ਦੋਨੋਂ। ਹਾਂ, ਅੱਗੋਂ ਕਹਿਣ ਲੱਗੇ, ਬਾਬਾ ਤੈਨੂੰ ਸੁਰਗ ਚ ਭੇਜ ਦੀਏ? ਉਹ ਕਹਿਣਗਾ, ਮਹਾਰਾਜ ਸੁਰਗ ਦੇ ਵਿੱਚ ਕੀ ਹੈ? ਇੱਥੇ ਮੇਰੇ ਪੰਜ ਲੜਕੇ ਹਨ, ਨੂੰਹਾਂ ਹਨ, ਉਹਨਾਂ ਦੇ ਬੱਚੇ ਹਨ, ਜ਼ਮੀਨ ਹੈ ਮੇਰੀ, ਖੇਤੀ ਪੱਤੀ ਕਰਨਾ, ਮਹੀਆਂ ਹਨ, ਬੈਲ ਹਨ, ਇਹਨਾਂ ਨੂੰ ਛੱਡ ਕੇ ਮੈਂ ਸੁਰਗ ਵਿੱਚ ਜਾ ਕੇ ਕੀ ਕਰੂੰਗਾ? ਇਦੋਂ ਵੀ ਜ਼ਿਆਦਾ ਸੁੱਖ ਹੈ ਸੁਰਗ ਵਿੱਚ ਕਿਤੇ? ਨਾਰਦ ਕਹਿੰਦਾ, ਸੁਰਗ ਵਿੱਚ ਬਹੁਤ ਸੁੱਖ ਹੈ। ਕਹਿਣਗੇ, ਇਹਨਾਂ ਚੀਜ਼ਾਂ ਨਾਲ ਵੀ ਜ਼ਿਆਦਾ ਸੁੱਖ ਹੈ? ਕਹਿੰਦਾ, ਉੱਥੇ ਦੇ ਸੁੱਖ ਦਾ ਕੀ ਅੰਤ ਹੈ? ਉੱਥੇ ਤਾਂ ਕੁਛ ਕਰਨਾ ਹੀ ਨੀ ਪੈਂਦਾ, ਕੀਤੇ ਕਰਮਾਂ ਦਾ ਫਲ ਹੀ ਭੋਗਣਾ, ਸੁੱਖ ਹੀ ਸੁੱਖ ਹੈ। ਕਹਿਣ ਲੱਗਾ ਫਿਰ ਜੇ ਮੈਨੂੰ ਲਿਜਾਣਾ ਹੈ ਸੁਰਗ ਚ, ਆਹ ਸਾਰਾ ਮੇਰਾ ਪਰਿਵਾਰ ਨਾਲ ਲਿਜਾਓ। ਕਹਿੰਦੇ ਵੀ ਹੁਣ ਤਾਂ ਨੀ ਤੈਨੂੰ ਇਕੱਲੇ ਨੂੰ ਲੈ ਜਾਂਦੇ, ਕਹਿ ਤਾਂ ਨੀ ਮੈਂ ਜਾਣਾ ਚਾਹੁੰਦਾ। ਕਹਿਣ ਲੱਗਾ ਮੇਰੀ ਮਹੀਆਂ ਵੀ ਨਾਲ ਜਾਣ, ਬੈਲ ਵੀ ਨਾਲ ਜਾਣ। ਉਹ ਕਹਿਣ ਮਹੀਆਂ ਬੈਲ ਕੇ ਸੁਰਗ ਚ ਗਏ ਨੇ, ਤਾਂ ਕਹਿੰਦਾ ਹਜੇ ਸੁਰਗ ਨੂੰ ਮੈਂ ਚਾਹੁੰਦਾ ਹੀ ਨੀ ਆ, ਜੀ ਚ ਮਹੀਆਂ ਬੈਲ ਨੀ ਜਾਂਦੇ ਹਨ। ਤੇ ਕਹਿਣ ਲੱਗਾ ਮੇਰਾ ਕੁੱਤਾ ਇੱਕ ਇਹ ਵੀ ਜ਼ਰੂਰ ਲਿਜਾਣਾ ਚਾਹੀਦਾ। ਕਹਿਣ ਲੱਗੇ ਇੰਨੀਆਂ ਚੀਜ਼ਾਂ ਸੁਰਗ ਚ ਨਹੀਂ ਜਾਂਦੀਆਂ ਹੁੰਦੀਆਂ। ਉਹ ਕਹਿਣ ਲੱਗੇ ਜੇ ਇਹ ਨਹੀਂ ਜਾਂਦੀਆਂ ਤਾਂ ਆਪਣੇ ਸਰੂਪ ਸਾਂਭ ਮੈਨੂੰ ਨਹੀਂ ਚਾਹੀਦਾ। ਇਉਂ ਇਹ ਸੁਰਗ ਦੀ ਇੱਛਾ ਪੈਦਾ ਹੀ ਕਿੱਥੇ ਹੁੰਦੀ ਹੈ ਜਿਹੜਾ ਮੋਹ ਮਮਤਾ ਚ ਫਸਿਆ ਆਦਮੀ ਹੈ। ਹਾਂ ਗੁਰੂ ਜੀ ਕਹਿਣ ਲੱਗੇ ਜ਼ਿਮੀਦਾਰ ਨੂੰ, ਬਾਬਾ ਤੈਨੂੰ ਮੁਕਤ ਕਰ ਦਈਏ। ਕਹਿੰਦਾ ਮਹਾਰਾਜ ਮੈਂ ਨਹੀਂ ਮੁਕਤ ਹੁੰਦਾ, ਕਿੱਡੀ ਵੱਡੀ ਕੀਮਤੀ ਚੀਜ਼ ਸਮਝ ਤੋਂ ਬਿਨਾਂ ਠੁਕਰਾ ਰਿਹਾ ਹੈ। ਜਿਵੇਂ ਇੱਕ ਬੜੇ ਕੀਮਤੀ ਹੀਰੇ ਨੂੰ ਅਣਜਾਣ ਆਦਮੀ ਕੌਡੀ ਦੇ ਬਦਲੇ ਉਸਨੂੰ ਪਰਾਂ ਫੇਂਕ ਦੇਵੇ। ਕਿਉਂ ਜਿਸ ਮੁਕਤੀ ਵਾਸਤੇ 88,000 ਰੁਪਏ ਤੱਕ ਕੀਤਾ ਜਾਂਦਾ ਸੀ ਕਿਸੇ ਲਮੇਰੇ ਸਮਿਆਂ ਚ, ਉਹਨੂੰ ਠੁਕਰਾ ਰਿਹਾ ਹੈ। ਕਹਿਣ ਲੱਗੇ ਮੁਕਤ ਕਰ ਦਈਏ ਤੈਨੂੰ। ਕਹਿਣ ਲੱਗਾ ਮੈਂ ਨੀ ਮਹਾਰਾਜ ਮੁਕਤ ਹੋਣਾ, ਕਿਉਂ ਮੇਰੇ ਬੱਚੇ ਨਿਆਣੇ ਹਨ, ਭੁੱਖੇ ਮਰ ਜਾਣਗੇ, ਮੈਂ ਉਹਨਾਂ ਦੀ ਪਾਲਣਾ ਕਰਦਾ। ਹਾਂ ਖੇਤੀ ਪੱਤੀ ਕਰਕੇ ਉਹਨਾਂ ਦੀ ਪਰਵਰਿਸ਼ ਕਰਦਾ ਮੈਂ। ਕਹਿਣ ਲੱਗੇ ਚੰਗਾ ਤੇਰੀ ਖੁਸ਼ੀ ਜਾਣਿਆ ਵੀ ਮੋਹ ਚ ਫਸਿਆ। ਫਿਰ ਕਾਫੀ ਦੇਰ ਤੋਂ ਬਾਅਦ ਗੁਰੂ ਜੀ ਆਏ, ਉਹ ਜ਼ਿਮੀਦਾਰ ਮਰ ਚੁੱਕਿਆ ਸੀ, ਮੋਹ ਦੇ ਅਧੀਨ ਹੋ ਕੇ, ਬਾਦਸ਼ਾਹ ਦੇ ਅਧੀਨ ਹੋਣ ਕਰਕੇ ਘਰ ਵਿੱਚ ਹੀ ਗੋ ਨੂੰ ਵਿਛਾ ਹੋ ਕੇ ਜੰਮ ਪਿਆ, ਬੈਲ ਬਣਿਆ ਹੋਇਆ ਸੀ। ਆ ਕੇ ਗੁਰੂ ਜੀ ਪੁੱਛਣਗੇ ਪੁਰਾਣਾ ਪ੍ਰੇਮੀ ਸੀ ਭਾਈ, ਕਹਿਣਗੇ ਜੀ ਮਰ ਗਿਆ, ਉਹਦੇ ਮੁੰਡੇ ਚੰਗਾ ਕੰਮ ਕਾਰ ਚਲਾਉਂਦੇ। ਗੁਰੂ ਜੀ ਨੇ ਦੇਖਿਆ ਵੀ ਹਾਂ ਬੈਲ ਬਣਿਆ ਫਿਰਦਾ, ਸ਼ਾਇਦ ਉਹਨਾਂ ਦਾ ਮੋਹ ਟੁੱਟ ਗਿਆ ਹੋਣਾ ਹੈ। ਕਹਿਣ ਲੱਗੇ ਦੱਸ ਮੁਕਤ ਹੋਣਾ ਬਾਬਾ ਕਨਾ, ਹੁਣ ਤਾਂ ਮਨੁੱਖ ਦੀ ਜੋਨੀ ਤੋਂ ਬੈਲ ਦੀ ਜੋਨੀ ਜਾ ਪਿਆ ਹੈ, ਛੋਟੇ ਪੈਂਦੇ ਰਹਿੰਦੇ ਨੇ, ਮੁਕਤ ਹੋਣਾ ਕਨਾ। ਫਿਰ ਹਾਲਾਤ ਤਾਂ ਕਹਿੰਦੇ ਮੈਂ ਨੀ ਮੁਕਤ ਹੋਣਾ, ਕਿਉਂ ਇਹਨਾਂ ਨੂੰ 500 ਰੁਪਇਆ ਹੋਰ ਖਰਚਣਾ ਪਊ ਜੇ ਮੈਂ ਮੁਕਤ ਹੋ ਗਿਆ। ਕਹਿਣ ਲੱਗੇ ਅਜੇ ਵੀ ਮੋਹ ਨੀ ਗਿਆ ਇਹਦਾ। ਫਿਰ ਉਹ ਵੀ ਮਰ ਗਿਆ, ਕੁੱਤਾ ਦਰਵਾਜ਼ੇ ਤੇ ਬਣਿਆ ਹੋਇਆ ਬੈਠਾ ਰਹਿੰਦਾ ਰਾਖੀ ਕਰਦਾ। ਫਿਰ ਆਏ ਗੁਰੂ ਜੀ, ਕਹਿਣ ਲੱਗੇ ਕੁੱਤੇ ਨੂੰ ਪੁੱਛਣ ਲੱਗੇ, ਹੁਣ ਤਾਂ ਬੈਲ ਦੀ ਜੋਨੀ ਤੋਂ ਵੀ ਨੀਚੇ ਆ ਗਏ, ਕੁੱਤਾ ਮੁਕਤ ਹੋਣਾ ਕਹਿੰਦਾ। ਕੰਨ ਫਟਕਾ ਤੇ ਕਹਿੰਦੇ ਜੇ ਮੈਂ ਮੁਕਤ ਹੋ ਗਿਆ ਇਹਨਾਂ ਦਾ ਘਰ ਚੋਰਾਂ ਨੇ ਨੀ ਛੱਡਣਾ, ਮੈਂ ਨੀ ਮੁਕਤ ਹੁੰਦਾ। ਫਿਰ ਬਿੱਲੀ ਬਣਿਆ ਘਰ ਦੇ ਵਿੱਚ, ਚੂਹਾ ਬਣਿਆ, ਕੀਸ਼ ਬਣਿਆ, ਕਿੱਲੀ ਬਣਿਆ, ਸੱਪ ਬਣਿਆ, ਬਹੁਤ ਸਾਰੀਆਂ ਜੋਨੀਆਂ ਇੱਕੋ ਘਰ ਦੇ ਵਿੱਚ ਧਾਰਨ ਕੀਤੀਆਂ। ਅਖੀਰ ਧੋਣ ਦਾ ਕੀੜਾ ਬਣਿਆ। ਗੁਰੂ ਜੀ ਨੇ ਸੋਚਿਆ ਵੀ ਆਪ ਤਾਂ ਮੁਕਤ ਹੋਣਾ ਨਹੀਂ ਚਾਹੁੰਦਾ, ਕਿਉਂਕਿ ਇਹ ਘਰ ਵਿੱਚ ਦਮ ਹੋਇਆ, ਬਾਹਰ ਇੱਥੇ ਆਈ ਜਾਂਦਾ, ਹਜੇ ਜਨਮ ਧਾਰੀ ਜਾਂਦਾ, ਤੇ ਇਹਨੇ ਕੀਤੀ ਹੈ ਸੇਵਾ, ਮੁਕਤੇ ਨੂੰ ਜ਼ਰੂਰ ਕਰਨਾ ਹੈ। ਗੁਰੂ ਜੀ ਨੇ ਧੋਣ ਵਿੱਚੋਂ ਕੀੜਾ ਲੈ ਕੇ ਡੱਕੇ ਚ ਨਾ ਕੱਢ ਕੇ ਉੱਥੋਂ ਪੈਰ ਹੇਠਾਂ ਦੱਲ ਦਿੱਤਾ। ਜਿਹੜਾ ਗੁਰੂ ਦੇ ਉੱਥੋਂ ਮਰਦਾ ਉਹ ਜਨਮਾਂ ਦੇ ਚੱਕਰ ਚ ਨਹੀਂ ਆਉਂਦਾ, ਇਸ ਕਰਕੇ ਉਹਦੀ ਮੁਕਤ ਹੋਈ। ਇਉਂ ਮੋਹ ਦਾ ਵੱਧਾ ਇੱਕ ਇੱਕ ਜਨਮ ਦੇ ਵਿੱਚ, ਇੱਕ ਇੱਕ ਘਰ ਦੇ ਵਿੱਚ ਕਈ ਕਈ ਜਨਮ ਧਾਰਦਾ ਮਨਮੁੱਖਾਂ ਨੂੰ, ਫਿਰ ਜਨਮ ਹੈ ਨਾਨਕ ਹਰ ਪਾਉ। ਤਾਂ ਤੇ ਅਨੇਕਾਂ ਜੋਨੀਆਂ ਵਿੱਚ ਦੁੱਖ ਭੋਗਦਾ, ਪਰ ਫਿਰ ਵੀ ਇਸ ਨੂੰ ਸਮਝ ਨਹੀਂ ਪੈਂਦੀ ਹੈ, ਜਾਂ ਗਿਆਨ ਦਾ ਪੜਦਾ ਅਸਤੂਲ ਹੋਇਆ ਹੋਇਆ ਦੁਖੀ ਹੈ, ਅਨੇਕਾਂ ਦੁੱਖਾਂ ਤਕਲੀਫਾਂ ਨੂੰ ਭੁਗਤਦਾ ਹੈ, ਪਰ ਫਿਰ ਵੀ ਆਪਣੇ ਆਪ ਨੂੰ ਗਲਤੀ ਕਰਕੇ ਬੜਾ ਸੁਖੀ ਮੰਨਦਾ ਹੈ। ਸੋ ਮਾਨਵ ਤਨ ਦਾ ਪ੍ਰਯੋਜਨ ਗੁਰੂ ਜੀ ਕਹਿੰਦੇ ਨੇ, ਇਹ ਤਾਂ ਪਰਮੇਸ਼ਵਰ ਦਾ ਭਜਨ ਕਰਨਾ ਇਸ ਵਾਸਤੇ ਆਇਆ ਹੈ। ਇਉਂ ਦੱਸਦੇ ਹਨ, ਆਇਆ ਆਵਨਤਾ ਸੰਸਾਰ ਚ ਆਉਣ ਦਾ ਪਰਮ ਪ੍ਰਯੋਜਨ ਇਹ ਹੈ, ਆਉਣ ਤੋਂ ਇੱਕ ਇੱਕ ਆਇਆ, ਜਨਮ ਸਮੋਇਓ ਮੋਹਣੀ ਮਾਇਆ। ਭਜਨ ਕਰਨ ਵਾਸਤੇ ਆਇਆ ਪਰਮਾਤਮਾ ਸਰਜਾ, ਇਹਦਾ ਮਤਲਬ ਇਹ ਹਰਗਿਜ ਨਹੀਂ ਵੀ ਦੁਨੀਆਂ ਦੇ ਵਿਹਾਰ ਨਹੀਂ ਕਰਨੇ, ਉਹ ਵੀ ਕਰੋ, ਖੇਤੀ ਪੱਤੀ ਨੌਕਰੀ ਚਾਕਰੀ ਵਣਜ ਵਪਾਰ ਇਹ ਵਿਵਹਾਰਕ ਫਰਜ਼ ਹੈ, ਲੇਕਿਨ ਅਸਲ ਪਰਮਾਰਥਕ ਫਰਜ਼ ਜਿਹੜਾ ਹੈ ਉਹ ਤੋਂ ਬਿਨਾ ਇਹਦਾ ਜੀਵਨ ਅਧੂਰਾ ਹੈ। ਮਾਨਕ ਸੰਤਾਰਿਆ ਇਹ ਅਰਥ ਹੈ, ਇਸ ਵਾਸਤੇ ਅਸਲ ਤਾਂ ਭਜਨ ਕਰਨ ਵਾਸਤੇ ਆਇਆ ਹੈ। ਇਹ ਗੁਰੂ ਦੱਸਦਾ ਹੈ, ਆਉਣ ਸਮੇਂ ਨੂੰ ਦੇਖੋ ਸਾਥਣ, ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਆਪਣੇ ਬੱਸਾਂ ਟਰੱਕਾਂ ਵਗੈਰਾ ਦੇ ਨਾਂ ਸੁਣ ਕੇ ਉਸ ਤੋਂ ਬਾਅਦ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣੋ ਜਾਂ ਮੋਹਰ ਲਗਵਾ ਕੇ ਕਰਨ ਜਾਓ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ।